दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम प्यारी साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए ਤਾਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ ਸਾਰੇ ਹੀ ਮਿਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਕਥਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ ਕਿ ਮੈਂ ਲੇਟ ਹੋ ਗਿਆ। ਸੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਪ੍ਰਸੰਗ ਚੱਲ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੰਘ ਸੂਰਮੇ ਨੇ ਉਹ ਬਜਰੂੜ ਪਿੰਡ ਦੇ ਗੁੱਜਰਾਂ ਨੂੰ ਤੇ ਰੰਗੜਾਂ ਨੂੰ ਦੰਡ ਦੇ ਰਹੇ ਨੇ। ਉਹਨਾਂ ਦੇ ਨਾਲ ਯੁੱਧ ਹੋ ਰਿਹਾ ਕਿਉਂਕਿ ਉਸ ਨਗਰ ਦੇ ਵਾਸੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਆ ਰਹੀ ਸੰਗਤ ਨੂੰ ਲੁੱਟਿਆ ਸੀ। ਕਵੀ ਸੰਤੋਖ ਸਿੰਘ ਜੀ ਉਸ ਯੁੱਧ ਦਾ ਬਿਆਨ ਕਰ ਰਹੇ ਸਨ। ਪਰਸੋਂ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਇੱਕ ਪੀਖਣ ਪਿਖ ਹੋਵਤ ਪੀਰ ਦਬਕੇ ਇੱਕ ਛੋਰ ਕਰ ਤੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਗਾਤਾਰ ਯੁੱਧ ਹੋ ਰਿਹਾ। ਇੱਕ ਭੀਖਣ ਪਿਖ ਹੋਵਤ ਪੀਰ, ਭਾਵ ਕੇ ਭਿਆਨਕ ਜੰਗ ਦੇਖ ਕੇ ਕਈ ਤੇ ਕਾਇਰ ਬਣ ਗਏ ਨੇ। ਦਬਕੇ ਇੱਕ ਛੋਰ ਕਰ ਤੀਰ, ਇਸ ਤੋਂ ਇਲਾਵਾ ਇੱਕ ਤੀਰ ਹੀ ਚਲਾਏ ਦਬਕ ਗਏ, ਭਾਵ ਕੇ ਇੱਕ ਦਬਕ ਕੇ ਪਾਸਾ ਹੀ ਛੱਡ ਗਏ ਨੇ। ਸਿੰਘਣ ਵਹਿਰ ਚੁਗਿਰ ਦਾ ਕੇਰਾ, ਕਾਲ ਕਾਲ ਕਮਸਾਨ ਕਨੇਰਾ। ਸਤਿਗੁਰੂ ਦਿਆਂ ਸਿੰਘਾਂ ਨੇ ਚਾਰੇ ਪਾਸਿਓਂ ਨਗਰ ਨੂੰ ਘੇਰਾ ਪਾ ਲਿਆ ਹੈ। ਬਹੁਤ ਕਮਸਾਨ ਦਾ ਯੁੱਧ ਕਨੇਰਾ ਮਚਿਆ ਹੋਇਆ। ਘੇਰ ਘੇਰ ਕੋਰਨ ਤੇ ਕਨੇ, ਤਾਕ ਤਾਕ ਤੁਪ ਕਨ ਤੇ ਹਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜਿਆਂ ਦੇ ਨਾਲ ਬਹੁਤੇ ਆਦਮੀਆਂ ਨੂੰ ਘੇਰ ਘੇਰ ਕੇ ਬੰਦੂਕਾਂ ਦੀਆਂ ਗੋਲੀਆਂ ਮਾਰ ਮਾਰ ਕੇ ਉਹਨਾਂ ਨੂੰ ਮਾਰਿਆ ਗਿਆ। ਪੈਦਲ ਚਮੂ ਗੁਰੂ ਕੀ ਆਈ, ਭਈ ਨਿਕਟ ਬਡ ਮਾਰ ਮਚਾਈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਪੈਦਲ ਜਿਹੜੀ ਸੈਨਾ ਹੈ ਉਹ ਵੀ ਆ ਚੁੱਕੀ ਹੈ, ਜਿਨ੍ਹੇ ਕਿ ਬਹੁਤ ਵੱਡੀ ਲੜਾਈ ਮਚਾ ਦਿੱਤੀ। ਪ੍ਰਭ ਜੀ ਦੇਖੈ ਖਰੇ ਤਮਾਸ਼ਾ, ਕਰ ਕਰ ਓਜ ਦਿਖਾਵੈ ਦਾਸਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਖੜੇ ਹੋ ਕੇ ਇਸ ਜੰਗ ਦੇ ਤਮਾਸ਼ੇ ਨੂੰ ਦੇਖ ਰਹੇ ਨੇ। ਜਿਹੜੇ ਸਤਿਗੁਰਾਂ ਦੇ ਸਿੱਖ ਨੇ, ਜਿਹੜੇ ਦਾਸ ਨੇ, ਉਹ ਆਪੋ ਆਪਣੇ ਪਰਾ ਕਰਮ ਨੂੰ ਕਰ ਕਰਕੇ ਦਿਖਾ ਰਹੇ ਨੇ।
ਹੇਲਾ ਕਰਕੇ ਮਾਰੋ ਮਾਰਾ, ਜਾਏ ਪ੍ਰਵੇਸ਼ ਗ੍ਰਾਮ ਮਜਾਰਾ।
ਬੜਾ ਵੱਡਾ ਹੱਲਾ ਕੀਤਾ ਹੈ, ਮਾਰ ਲੋ ਦੀਆਂ ਆਵਾਜ਼ਾਂ ਬਹੁਤੀਆਂ ਸਾਰੀਆਂ ਗੂੰਜੀਆਂ ਨੇ। ਇਸੇ ਤਰੀਕੇ ਦੇ ਨਾਲ ਜਿਹੜੀ ਸਤਿਗੁਰਾਂ ਦੀ ਪੈਦਲ ਸੈਨਾ ਸੀ ਉਹਨੇ ਉਸ ਬਜਰੂੜ ਨਾਮ ਦੇ ਪਿੰਡ ਦੇ ਵਿੱਚ ਪ੍ਰਵੇਸ਼ ਕੀਤਾ। ਘਰ ਪਰ ਚਰੈ ਚਲਾਵੈ ਜਹ ਜਹ ਦਏ ਹਲਾਏ ਪਹੁੰਚੇ ਕਰ ਤਹ ਤਹ। ਕਈ ਗੁੱਜਰ ਤੇ ਰੰਗੜ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਚੜ ਕੇ ਬਹੁਤੀ ਮਾਰ ਮਾਰ ਰਹੇ ਸਨ। ਕਵੀ ਜੀ ਲਿਖਦੇ ਨੇ ਕਿ ਦਏ ਹਲਾਏ ਪਹੁੰਚ ਕਰ ਤਹ ਤਹ, ਜਿੱਥੇ ਜਿੱਥੇ ਚੜੇ ਹੋਏ ਸਨ ਕੋਠਿਆਂ ਦੇ ਉੱਤੇ ਅਟਾਰੀਆਂ ਦੇ ਉੱਤੇ ਉੱਥੇ ਉੱਥੇ ਇਹਨਾਂ ਨੇ ਬਹੁਤੀ ਜ਼ਿਆਦਾ ਮਾਰ ਮਚਾਈ ਹੈ। ਕਵੀ ਜੀ ਲਿਖਦੇ ਨੇ ਕਿ ਦਏ ਹਲਾਏ ਪਹੁੰਚ ਕਰ ਤਹ ਤਹ, ਭਾਵ ਕੇ ਉਹਨਾਂ ਵੈਰੀਆਂ ਦੇ ਪੈਰਾਂ ਨੂੰ ਹਿਲਾ ਦਿੱਤਾ ਜਿਹੜੇ ਕੋਠਿਆਂ ਤੇ ਚੜ ਕੇ ਅੱਗੋਂ ਵਾਰ ਕਰ ਰਹੇ ਸਨ। ਗੁੱਜੜ ਰੰਗੜ ਲੈ ਲੈ ਆਡੋ, ਕਸ ਕਸ ਤੁਪਕਣ ਤੱਕ ਤੱਕ ਛਾਡੋ। ਦੂਸਰੀ ਤਰਫ ਜਿਹੜੇ ਗੁੱਜੜ ਤੇ ਰੰਗੜ ਨੇ ਉਹ ਓਟ ਲੈ ਲੈ ਕੇ ਕਿਸੇ ਚੀਜ਼ ਦੇ ਕਸ ਕਸ ਕੇ ਬੰਦੂਕਾਂ ਦਾ ਵਾਰ ਸਤਿਗੁਰਾਂ ਦੇ ਸਿੱਖਾਂ ਦੇ ਉੱਤੇ ਕਰ ਰਹੇ ਸਨ। ਤਿੰਨ ਕੋ ਅੰਗ ਕਿਤੋਂ ਦਿਖ ਜਾਏ, ਤਤਸ਼ਿਨ ਗੁਲਕਾਂ ਲੱਗ ਹੋਏ ਕਾਏ। ਜਦੋਂ ਵੀ ਕਿਸੇ ਦੇ ਸਰੀਰ ਦਾ ਅੰਗ ਦੂਸਰੇ ਵੈਰੀ ਵਾਲੇ ਪਾਸੇ ਨੂੰ ਦਿਸ ਜਾਂਦਾ ਹੈ, ਉਸੇ ਵੇਲੇ ਬੰਦੂਕ ਦੀ ਗੋਲੀ ਆਣ ਕੇ ਲੱਗਦੀ ਹੈ ਤੇ ਸਰੀਰ ਦਾ ਖਾਤਮਾ ਹੋ ਜਾਂਦਾ। ਲਗੈ ਸੀਸ ਜਨ ਹੰਡੀਆ ਫੋਰੀ, ਰੁਪੇ ਸਿੰਘ ਤੱਕ ਮਾਰਤ ਗੋਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੈਰਾਂ ਨੂੰ ਜਮਾ ਕੇ ਜਿਹੜੇ ਸਿੰਘ ਨੇ ਉਹ ਤੱਕ ਤੱਕ ਕੇ ਗੋਲੀਆਂ ਦੀ ਮਾਰ ਵਰਾ ਰਹੇ ਨੇ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਲਗਾ ਸੀਸ ਜਨ ਹੰਡੀਆ ਫੋਰੀ, ਭਾਵ ਕੇ ਜਿਹਦੇ ਵੀ ਸਿਰ ਦੇ ਵਿੱਚ ਜਾ ਕੇ ਗੋਲੀ ਲੱਗਦੀ ਹੈ ਸਿਰ ਇਸ ਤਰ੍ਹਾਂ ਟੁੱਟ ਜਾਂਦਾ ਹੈ ਕਿ ਜਿਵੇਂ ਕਿਸੇ ਮਟਕੀ ਨੂੰ ਤੋੜ ਦਿੱਤਾ ਹੋਵੇ। ਜੇ ਕੋਸ਼ਟ ਪਰ ਗ੍ਰਾਮ ਮਜਾਰੇ, ਕੇਤਕ ਤੁਪਕਣ ਤੱਕ ਤੱਕ ਮਾਰੇ। ਜਿਹੜੇ ਕੋਠਿਆਂ ਦੇ ਉੱਤੇ ਚੜੇ ਹੋਏ ਸਨ ਪਿੰਡ ਦੇ ਵਸਣ ਵਾਲੇ, ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਤੱਕ ਤੱਕ ਕੇ ਗੋਲੀਆਂ ਬਹੁਤੀਆਂ ਜ਼ਿਆਦਾ ਚਲਾਈਆਂ। ਕੇਤਕ ਭਾਜ ਗੜੀ ਮੈਂ ਬੜੇ, ਵਹਿਰ ਨ ਜਮੇ ਪਾਏ ਕਿਤ ਅੜੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਬਹੁਤੇ ਸਾਰੇ ਜਿਹੜੇ ਵੈਰੀ ਸਨ ਉਹ ਦੌੜ ਕੇ ਗੜੀ ਦੇ ਵਿੱਚ ਵੜ ਗਏ ਨੇ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਸੀ ਕਿ ਪਿੰਡ ਦੇ ਵਿੱਚ ਇੱਕ ਛੋਟਾ ਕਿਲਾ ਬਣਿਆ ਹੋਇਆ। ਕਵੀ ਜੀ ਲਿਖਦੇ ਨੇ ਕਿ ਕਿਲੇ ਦੇ ਵਿੱਚ ਬਹੁਤੇ ਸਾਰੇ ਜਾ ਕੇ ਵੜ ਗਏ ਨੇ, ਜਿਨ੍ਹਾਂ ਦੇ ਬਾਹਰ ਕਿਤੇ ਵੀ ਪੈਰ ਅੜੇ ਨੇ। ਕਰ ਕਰ ਢੋ ਨੇਰ ਹੀ ਟੂਕੇ, ਦੁਰਗ ਚੁਗਿਰ ਦੇ ਫਿਰ ਫਿਰ ਕੂਕੇ। ਮਿਲ ਕਰਕੇ ਬਹੁਤ ਹੀ ਨੇੜੇ ਸਤਿਗੁਰਾਂ ਦੇ ਸਿੰਘ ਜਾ ਟੁੱਕੇ ਨੇ ਉਸ ਕਿਲੇ ਦੇ ਚਾਰੇ ਪਾਸਿਓਂ। ਕਵੀ ਜੀ ਲਿਖਦੇ ਨੇ ਕਿ ਉਸ ਕਿਲੇ ਨੂੰ ਘੇਰਾ ਪਾਇਆ ਤੇ ਫਿਰ ਬਹੁਤ ਜ਼ਿਆਦਾ ਉੱਚੀ ਉੱਚੀ ਕੂਕੇ ਉੱਚੀਆਂ ਆਵਾਜ਼ਾਂ ਗੁੰਜਾਈਆਂ। ਚਤਰ ਕਟੀ ਲੱਗ ਤੜ ਪੜ ਛੋਰੀ, ਜੋਰ ਜੋਰ ਰੇ ਪਕਾਇਨ ਫੋਰੀ। ਕਰੀਬ ਚਾਰ ਘੜੀਆਂ ਤੱਕ ਲਗਾਤਾਰ ਦੋਵਾਂ ਤਰਫਾਂ ਤੋਂ ਬੰਦੂਕਾਂ ਚੱਲਦੀਆਂ ਰਹੀਆਂ, ਤੜ ਤੜ ਦੀ ਆਵਾਜ਼ ਆਉਂਦੀ ਰਹੀ। ਜੋੜ ਜੋੜ ਕੇ ਬਹੁਤੀਆਂ ਸਾਰੀਆਂ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਦੇ ਨਾਲ ਵੈਰੀਆਂ ਦੇ ਸਰੀਰ ਬਹੁਤੇ ਸਾਰੇ ਟੁੱਟੇ। ਬਿਥਰਿਓ ਸ਼੍ਰੋਣ ਤੇ ਇੱਕ ਕਰਾ ਹੈ, ਕੇਤਕ ਮਰੇ ਪਰੇ ਰਜ ਮਾਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਸਾਰਾ ਜਿਹੜਾ ਖੂਨ ਹੈ ਉਹ ਧਰਤੀ ਦੇ ਉੱਤੇ ਡੁੱਲ ਚੁੱਕਾ ਹੈ। ਕਈ ਜਿਹੜੇ ਜ਼ਖਮੀ ਨੇ ਉਹ ਬਹੁਤ ਹੀ ਜ਼ਿਆਦਾ ਕਰਾ ਰਹੇ ਨੇ, ਭਾਵ ਕੇ ਬੜੇ ਕੁਰਲਾ ਰਹੇ ਨੇ, ਤੇ ਕਈ ਮਰੇ ਹੋਏ ਧੂੜ ਮਿੱਟੀ ਦੇ ਵਿੱਚ ਲਿਪਟੇ ਪਏ ਨੇ। ਸਿੰਘਣ ਜੰਗ ਪਿਖੈ ਗੁਰ ਸਾਚਾ, ਜਥਾ ਗਜ਼ਬ ਕੋ ਅਜਬ ਤਮਾਚਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਿੰਘ ਵੀ ਮਰ ਰਹੇ ਨੇ, ਬਹੁਤੇ ਸਾਰੇ ਵੈਰੀ ਵੀ ਮਰ ਰਹੇ ਨੇ। ਇਸ ਭਿਆਨਕ ਜੰਗ ਦੇ ਤਮਾਸ਼ੇ ਨੂੰ ਸੱਚੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਖ ਰਹੇ ਨੇ। ਜਥਾ ਗਜ਼ਬ ਕੋ ਅਜਬ ਤਮਾਚਾ, ਭਾਵ ਕੇ ਅਜੀਬ ਗਜ਼ਬ ਦਾ ਤਮਾਚਾ ਜਿਵੇਂ ਪਿਆ ਹੈ, ਇਸ ਤਰ੍ਹਾਂ ਲੱਗਦਾ ਹੈ ਇੱਕੋ ਵਾਰੀ ਅਚਾਨਕ ਹਮਲੇ ਨੂੰ ਤਮਾਚਾ ਆਖਿਆ ਜਾਂਦਾ। ਇਸ ਤੋਂ ਇਲਾਵਾ ਤਮਾਚਾ ਚਪੇੜ ਨੂੰ ਵੀ ਆਖਿਆ ਜਾਂਦਾ ਹੈ, ਪਰ ਇੱਥੇ ਹੱਲੇ ਤੋਂ ਭਾਵ ਹੈ ਕਿ ਜਿਹੜਾ ਇੱਕੋ ਵਾਰੀ ਜ਼ੋਰਦਾਰ ਹੱਲਾ ਹੋਇਆ।
ਚਲੈ ਬੰਦੂਕ ਨਾਦ ਬਾਡੇ ਉੱਠਿਓ, ਬਰਖਤ ਗੁਲਕਾਂ ਜਨ ਕੰਨ ਉੱਠਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਜ਼ਿਆਦਾ ਬੰਦੂਕਾਂ ਚੱਲੀਆਂ ਨੇ ਜਿਨ੍ਹਾਂ ਦੀ ਬਹੁਤ ਉੱਚੀ ਆਵਾਜ਼ ਉੱਠੀ ਹੈ। ਕਵੀ ਜੀ ਲਿਖਦੇ ਨੇ ਕਿ ਗੋਲੀਆਂ ਇਸ ਤਰੀਕੇ ਦੇ ਨਾਲ ਵਰੀਆਂ ਨੇ ਜਿਵੇਂ ਕਿ ਵਰਖਾ ਦਾ ਪਾਣੀ ਵਰਦਾ।
ਤਬ ਕਲਗੀ ਤਰ ਫੇਰ ਤੁਰੰਗ, ਸ੍ਰੀ ਮੁਖ ਤੇ ਕਹਿ ਬਾਕ ਯੋ ਤੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਜ਼ਰਾ ਅੱਗੇ ਕੀਤਾ ਤੇ ਫੇਰ ਆਪਣੇ ਸਿੰਘਾਂ ਨੂੰ ਹੱਲਾ ਸ਼ੇਰੀ ਦੇਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਇਸ ਤਰ੍ਹਾਂ ਆਖਿਆ।
ਕਹਿੰਦੇ ਨੇ, ਘਾਲੋ ਹੇਲ ਗੜੀ ਪਰ ਚੜੋ, ਖੈਂਚ ਖੜਕ ਕੋ ਅੰਤਰ ਬੜੋ।
ਸਤਿਗੁਰੂ ਗੋਬਿੰਦ ਸਿੰਘ ਜੀ ਲਲਕਾਰ ਕੇ ਆਪਣੇ ਸੂਰਮਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਵੱਡਾ ਹੱਲਾ ਕਰਕੇ ਇਸ ਗੜੀ ਦੇ ਉੱਤੇ ਚੜ ਜਾਓ, ਭਾਵ ਕਿ ਇਸ ਕਿਲੇ ਦੇ ਅੰਦਰ ਪ੍ਰਵੇਸ਼ ਕਰਨ ਦਾ ਯਤਨ ਕਰੋ।
ਖੈਂਚ ਖੜਗ ਕੋ ਅੰਤਰ ਬੜੋ,
ਭਾਵ ਕਿ ਤਲਵਾਰਾਂ ਨੂੰ ਮਿਆਨਾਂ ਦੇ ਵਿੱਚੋਂ ਖਿੱਚੋ ਤੇ ਜ਼ੋਰ ਜ਼ੋਰ ਦੇ ਨਾਲ ਤਲਵਾਰਾਂ ਦਾ ਪ੍ਰਹਾਰ ਵੈਰੀਆਂ ਦੇ ਸਰੀਰਾਂ ਦੇ ਉੱਤੇ ਕਰੋ।
ਦੁਸ਼ਟਣ ਖੰਡਣ ਖੰਡ ਬਿਹੰਡੋ, ਮੰਡੋ ਰਣ ਪਰ ਚੰਡ ਨਹੀਂ ਛੰਡੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੱਡਾ ਹੱਲਾ ਕਰੋ, ਟੋਟੇ ਟੋਟੇ ਕਰਕੇ ਵੈਰੀਆਂ ਨੂੰ ਮਾਰ ਦਿਓ।
ਮੰਡੋ ਰਣ ਪਰ ਚੰਡ ਨਹੀਂ ਛੰਡੋ, ਭਿਆਨਕ ਜੰਗ ਕਰੋ, ਛੱਡੋ ਨਾ ਕਿਸੇ ਵੀ ਵੈਰੀ ਨੂੰ। ਸੁਣ ਗੁਰ ਹੁਕਮ ਸਿੰਘ ਮਨ ਕੋ ਪੇ, ਚੌਂਦਿਸ਼ ਚਰਨ ਦੁਰਗ ਢਿੱਗ ਰੋਪੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਲਲਕਾਰ ਨੂੰ, ਉਹਨਾਂ ਦੇ ਹੁਕਮ ਨੂੰ ਸੁਣ ਕੇ ਫਿਰ ਸਿੰਘ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਭਰੇ ਨੇ, ਬੜੇ ਗੁੱਸੇ ਦੇ ਵਿੱਚ ਆਏ ਨੇ। ਚਾਰੇ ਪਾਸਿਓਂ ਉਸ ਕਿਲੇ ਨੂੰ ਘੇਰਾ ਤੇ ਪਹਿਲਾਂ ਹੀ ਪਾਇਆ ਹੋਇਆ ਸੀ, ਹੁਣ ਆਪਣੇ ਪੈਰਾਂ ਨੂੰ ਜਮਾ ਕੇ ਉਹ ਚਾਹੁੰਦੇ ਨੇ ਕਿ ਕਿਲੇ ਦੇ ਅੰਦਰ ਪ੍ਰਵੇਸ਼ ਕੀਤਾ ਜਾਏ।
ਮਾਰ ਮਾਰ ਬਹੁ ਕਰੀ ਪੁਕਾਰੇ, ਗੜੀ ਪੌਰ ਕੇ ਨਿਕਟ ਸਿਦਾਰੇ।
ਮਾਰ ਲੋ ਕਰਨ ਦੀਆਂ ਆਵਾਜ਼ਾਂ ਕਹਿ ਕਹਿ ਕੇ ਪੁਕਾਰਦੇ ਹੋਏ ਕਵੀ ਜੀ ਲਿਖਦੇ ਨੇ ਕਿ ਉਸ ਕਿਲੇ ਦੇ ਉਸ ਛੋਟੀ ਗੜੀ ਦੇ ਦਰਵਾਜੇ ਦੇ ਵੱਲ ਜਾ ਰਹੇ ਨੇ।
ਢਿੱਗ ਢੂਕੇ ਪਿਖ ਢੋਇਓ ਹੱਲਾ, ਤੁਰਕਣ ਕੋ ਧੀਰਜ ਔਰ ਹੱਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤਾ ਹੀ ਜ਼ਿਆਦਾ ਨੇੜੇ ਢੁੱਕ ਗਏ ਨੇ, ਜਦੋਂ ਸਿੰਘਾਂ ਨੇ ਵੱਡਾ ਹੱਲਾ ਕੀਤਾ, ਤੁਰਕਾਂ ਦੇ ਦਿਲ ਦਾ ਜਿਹੜਾ ਧੀਰੇ ਸੀ ਉਹ ਹਿੱਲ ਗਿਆ।
ਅੰਤਰ ਬਰੇ ਕਤਲ ਕੋ ਕਰ, ਅਰੇ ਨਾ ਹਮਰ ਪਵਹਿਰ ਨਾ ਥਿਰੈ।
ਭਾਵ ਕੇ ਜਿਹੜੇ ਵੈਰੀ ਨੇ ਉਹ ਸੋਚ ਰਹੇ ਨੇ ਕਿ ਅੰਦਰ ਵੜ ਜਾਣਗੇ, ਸਾਡਿਆਂ ਸਾਥੀਆਂ ਦਾ ਕਤਲ ਕਰ ਦੇਣਗੇ।
ਅਰੇ ਨਾ ਹਮਰ ਪਵਹਿਰ ਨਾ ਥਿਰੈ,
ਭਾਵ ਕੇ ਜਿਹੜੇ ਸਾਡੇ ਸਿੰਘ ਵੈਰੀ ਨੇ ਉਹ ਅੰਦਰ ਵੜ ਕੇ ਬਹੁਤਾ ਕਤਲੇ ਆਮ ਕਰਨਗੇ, ਇਹ ਬਾਹਰ ਰੁਕਿਆ ਹੋਇਆ ਸਾਡੇ ਤੋਂ ਰੋਕੇ ਨਹੀਂ ਜਾਣੇ, ਇਹ ਅੰਦਰ ਜ਼ਬਰਦਸਤੀ ਹੁਣ ਵੜ ਜਾਣਗੇ। ਐਸਾ ਵਿਚਾਰ ਉਹਨਾਂ ਦੇ ਮਨਾਂ ਦੇ ਵਿੱਚ ਆਇਆ।
ਗੀਦੀ ਮਰਬੇ ਕੋ ਡਰ ਕਰਕੇ, ਤਜੇ ਜੋਦੇਵ ਮਸਲਤ ਕਰਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਇਰ ਬਣ ਗਏ ਨੇ ਜਿਹੜੇ ਕਿ ਮੌਤ ਤੋਂ ਬਹੁਤ ਜ਼ਿਆਦਾ ਇਸ ਵੇਲੇ ਡਰ ਗਏ ਨੇ, ਇਸ ਕਰਕੇ ਉਹਨਾਂ ਸਾਰਿਆਂ ਨੇ ਮਿਲ ਕੇ ਇਹ ਸਲਾਹ ਕੀਤੀ ਹੈ ਕਿ ਹੁਣ ਅਸੀਂ ਯੁੱਧ ਨੂੰ ਛੱਡ ਦਈਏ।
ਪਿਖ ਹੱਲਾ ਪੱਲਾ ਤਵ ਫੇਰਾ, ਪ੍ਰਭ ਜੀ ਤਜੋ ਗ੍ਰਾਮ ਲੱਖ ਚੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਜਦੋਂ ਸਿੰਘਾਂ ਨੇ ਵੱਡਾ ਜ਼ੋਰਦਾਰ ਹੱਲਾ ਕੀਤਾ, ਅੱਗੋਂ ਫਿਰ ਵੈਰੀਆਂ ਨੇ ਪੱਲਾ ਫੇਰ ਦਿੱਤਾ, ਭਾਵ ਕਿ ਚਿੱਟਾ ਕੱਪੜਾ ਉਹਨਾਂ ਨੇ ਲਹਿਰਾ ਦਿੱਤਾ। ਚਿੱਟੇ ਝੰਡੇ ਦੀ ਨਿਸ਼ਾਨੀ ਹੁੰਦੀ ਹੈ, ਕੱਪੜੇ ਦੀ ਨਿਸ਼ਾਨੀ ਹੁੰਦੀ ਹੈ, ਅਮਨ ਹੋ ਜਾਏ, ਸ਼ਾਂਤੀ ਹੋ ਜਾਵੇ। ਬਹੁਤਾ ਵੱਡਾ ਕਿਉਂ ਨਾ ਯੁੱਧ ਹੁੰਦਾ ਹੋਵੇ, ਜੇਕਰ ਕਿਸੇ ਤਰਫੋਂ ਚਿੱਟਾ ਕੱਪੜਾ ਜਾਂ ਚਿੱਟਾ ਝੰਡਾ ਲਹਿਰਾ ਦਿੱਤਾ ਜਾਂਦਾ ਹੈ, ਉਸੇ ਵੇਲੇ ਵਾਰ ਬੰਦ ਹੋ ਜਾਂਦੇ ਨੇ, ਕੋਈ ਕਿਸੇ ਪ੍ਰਕਾਰ ਦਾ ਵਾਰ ਇੱਕ ਦੂਜੇ ਦੇ ਉੱਤੇ ਕੀਤਾ ਨਹੀਂ ਜਾਂਦਾ। ਇਹ ਚਿੱਟੇ ਝੰਡੇ ਦੀ, ਚਿੱਟੇ ਕੱਪੜੇ ਦੀ ਨਿਸ਼ਾਨੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੱਲਾ ਤੇ ਵੱਡਾ ਹੋ ਰਿਹਾ ਸੀ ਸਿੰਘਾਂ ਦੇ ਵੱਲੋਂ, ਪਰ ਵੈਰੀਆਂ ਦੇ ਵੱਲੋਂ ਚਿੱਟੇ ਝੰਡੇ ਨੂੰ ਲਹਿਰਾਇਆ ਗਿਆ ਤਾਂ ਕਿ ਸ਼ਾਂਤੀ ਹੋਵੇ। ਇਸ ਤੋਂ ਇਲਾਵਾ ਉਹਨਾਂ ਨੇ ਅੱਗੋਂ ਉੱਚੀ ਆਵਾਜ਼ ਦੇ ਨਾਲ ਇਹ ਵੀ ਆਖਿਆ, ਪ੍ਰਭ ਜੀ ਤਜੋ ਗ੍ਰਾਮ ਲੱਖ ਚੇਰਾ, ਹੇ ਪ੍ਰਭੂ ਜੀ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਿੰਡ ਦੇ ਸਾਰੇ ਲੋਕਾਂ ਨੂੰ ਤੁਸੀਂ ਆਪਣਾ ਦਾਸ ਜਾਣੋ ਤੇ ਯੁੱਧ ਨੂੰ ਛੱਡ ਦਿਓ, ਬਖਸ਼ ਦਿਓ। ਹਟੀ ਬੰਦੂਕ ਛੁੱਟਣ ਤੇ ਜਬੈ, ਕਹਿ ਕਰ ਵਹਿਰ ਨਿਕਾਸੇ ਤਬੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਤ ਛਿਨਹੀ, ਸਾਰੀ ਜਿਹੜੀ ਲੜਾਈ ਮੱਚੀ ਹੋਈ ਸੀ ਉਹ ਬੰਦ ਹੋ ਗਈ ਹੈ। ਕਵੀ ਜੀ ਲਿਖਦੇ ਨੇ ਕਿ ਬੰਦੂਕਾਂ ਚੱਲਣ ਤੋਂ ਹਟਾ ਦਿੱਤੀਆਂ ਨੇ। ਕਹਿ ਕਹਿ ਵਹਿਰ ਨਿਕਾਸੇ ਤਬੈ, ਉਸ ਵੇਲੇ ਫਿਰ ਕਹਿ ਕਹਿ ਕੇ ਉਸ ਕਿਲੇ ਦੇ ਵਿੱਚੋਂ ਵੈਰੀਆਂ ਨੂੰ ਬਾਹਰ ਕੱਢਿਆ। ਸਭ ਕੇ ਸ਼ਸਤਰ ਛੀਨ ਕਰ ਲੀਨੇ, ਜੋਰਤ ਕਰ ਜੀਵਤ ਤਜ ਦੀਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਾਰੇ ਵੈਰੀਆਂ ਦੇ ਹਥਿਆਰਾਂ ਨੂੰ ਖੋਹ ਲਿਆ ਗਿਆ। ਜੋਰਤ ਕਰ ਜੀਵਤ ਤਜ ਦੀਨੇ, ਭਾਵ ਕੇ ਹੱਥ ਜਿਨ੍ਹਾਂ ਨੇ ਜੋੜੇ ਉਹਨਾਂ ਨੂੰ ਜਿਉਂਦੇ ਛੱਡਿਆ। ਸ੍ਰੀ ਸਤ ਗੁਰ ਬੈਠੇ ਤਰ ਛਾਇਆ, ਕਰ ਹੁਕਮ ਦਿਓ ਦੁਰਗ ਟਹਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਰੁੱਖ ਦੀ ਛਾਵੇਂ ਜਾ ਕੇ ਬੈਠ ਗਏ ਨੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਦਿਓ ਦੁਰਗ ਟਹਾਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹਨਾਂ ਦਾ ਜਿਹੜਾ ਕਿਲਾ ਹੈ ਉਸ ਨੂੰ ਢਾ ਦਿੱਤਾ ਜਾਏ। ਲੜਬੇ ਮਰਬੇ ਤੇ ਬਚ ਰਹੇ, ਸੋ ਸਭ ਸਿੰਘਣ ਘੇਰੇ ਗਹੇ। ਜਿਹੜੇ ਲੜਨ ਤੋਂ ਤੇ ਮਰਨ ਤੋਂ ਬਚ ਕੇ ਰਹੇ ਸਨ ਉਹਨਾਂ ਸਾਰਿਆਂ ਨੂੰ ਫੜ ਲਿਆ ਗਿਆ ਘੇਰ ਕੇ। ਕਹੀ ਕੁਦਾਲੇ ਦੇ ਕਰ ਹਾਥ, ਦੁਰਗ ਢਹਾਏ ਦੀਨ ਤਿੰਨ ਸਾਥ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬਚ ਗਏ ਸਨ ਉਹਨਾਂ ਦੇ ਹੱਥਾਂ ਦੇ ਵਿੱਚ ਕਈਆਂ ਤੇ ਕੁਦਾਲੇ ਦਿੱਤੇ ਗਏ ਨੇ ਤਾਂ ਕਿ ਆਪਣੇ ਹੱਥੇ ਹੀ ਉਹ ਆਪਣੇ ਕਿਲੇ ਨੂੰ ਢਾ ਦੇਣ, ਕਿਉਂਕਿ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਜਿਹੜਾ ਇਹਨਾਂ ਨੇ ਪਿੰਡ ਦੇ ਵਿੱਚ ਛੋਟਾ ਕਿਲਾ ਬਣਾਇਆ ਹੋਇਆ ਉਹਨੂੰ ਢਾ ਦਿੱਤਾ ਜਾਵੇ। ਕਵੀ ਜੀ ਲਿਖਦੇ ਨੇ ਕਿ ਕਈਆਂ ਆਦਿਕ ਜਿਹੜੀਆਂ ਸਨ ਉਹ ਵੈਰੀਆਂ ਦੇ ਹੱਥਾਂ ਦੇ ਵਿੱਚ ਹੀ ਦਿੱਤੀਆਂ ਗਈਆਂ ਨੇ। ਆਖਿਆ ਗਿਆ ਕਿ ਆਪਣੇ ਹੱਥੇ ਹੀ ਆਪਣੀ ਗੜੀ ਨੂੰ ਇਸ ਕਿਲੇ ਨੂੰ ਢਾਓ, ਇਸੇ ਤਰ੍ਹਾਂ ਕਿਲੇ ਨੂੰ ਢਵਾਇਆ ਗਿਆ। ਕਰ ਮੈਦਾਨ ਦੀਨ ਤਤਕਾਲਾ, ਦਈ ਸਜ਼ਾਏ ਕਰਾਲ ਬੇਸਾਲਾ। ਕਵੀ ਜੀ ਲਿਖਦੇ ਨੇ ਕਿ ਤਤਕਾਲ ਹੀ ਬੜੀ ਛੇਤੀ ਹੀ ਕਿਲੇ ਨੂੰ ਢਾ ਦਿੱਤਾ ਗਿਆ ਤੇ ਮੈਦਾਨ ਪੱਧਰਾ ਕਰ ਦਿੱਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਜ਼ਾ ਦਿੱਤੀ। ਸਾਧਨ ਵਸਤ ਸਭ ਲੀਨ ਛਿਨਾਈ, ਜੀਵਤ ਮਿਲੇ ਬਿਨੇ ਬਹੁ ਗਾਈ। ਕਵੀ ਜੀ ਲਿਖਦੇ ਨੇ ਕਿ ਬਹੁਤਿਆਂ ਸਾਰਿਆਂ ਘਰਾਂ ਦੀਆਂ ਜਿਹੜੀਆਂ ਵਸਤੂਆਂ ਸੀ ਉਹਨਾਂ ਨੂੰ ਖੋਹ ਲਿਆ ਗਿਆ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਨੇ ਉਹੀ ਚੀਜ਼ਾਂ ਨੇ ਜਿਹੜੀਆਂ ਕਿ ਸੰਗਤ ਦੇ ਵੱਲੋਂ ਲੁੱਟੀਆਂ ਗਈਆਂ ਨੇ। ਇਸ ਤੋਂ ਇਲਾਵਾ ਜੇਕਰ ਘਰਾਂ ਦੇ ਵਿੱਚੋਂ ਹੋਰ ਵੀ ਚੀਜ਼ਾਂ ਖੋਹੀਆਂ ਜਾਂਦੀਆਂ ਨੇ ਇਹ ਉਸ ਗੱਲ ਦਾ ਦੰਡ ਹੈ ਕਿ ਤੁਸੀਂ ਸੰਗਤ ਨੂੰ ਲੁੱਟਿਆ ਕਿਉਂ। ਇਸ ਕਰਕੇ ਉਸ ਲੁੱਟ ਦੇ ਇਵਜ ਦੇ ਵਜੋਂ ਹੋਰ ਵੀ ਚੀਜ਼ਾਂ ਲੁੱਟੀਆਂ ਜਾਂਦੀਆਂ ਨੇ। ਜੀਵਤ ਮਿਲੇ ਬਿਨੇ ਬਹੁ ਗਾਈ, ਬਹੁਤਿਆਂ ਸਾਰਿਆਂ ਨੇ ਬਹੁਤੀਆਂ ਬੇਨਤੀਆਂ ਕੀਤੀਆਂ ਨੇ ਜਿਨ੍ਹਾਂ ਨੂੰ ਜਿਉਂਦੇ ਛੱਡ ਦਿੱਤਾ ਗਿਆ ਸੀ, ਕਿਉਂਕਿ ਉਹਨਾਂ ਨੇ ਸ਼ਾਂਤੀ ਦੀ ਮੰਗ ਕੀਤੀ ਸੀ, ਚਿੱਟਾ ਝੰਡਾ ਲਹਿਰਾਇਆ ਸੀ। ਸ੍ਰੀ ਮੁਖ ਤੇ ਤਿੰਨ ਸੋ ਤਬ ਕਹਿਓ, ਸੰਗਤ ਕੋ ਛੀਨਣ ਕਿਉਂ ਚਾਹਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸ੍ਰੀ ਮੁਖ ਤੋਂ ਬਹੁਤੀ ਜ਼ਿਆਦਾ ਉਹਨਾਂ ਵੈਰੀਆਂ ਨੂੰ ਤਾੜਨਾ ਕਰ ਰਹੇ ਨੇ। ਸੰਗਤ ਕੋ ਛੀਨਣ ਕਿਉਂ ਚਾਹਿਓ, ਭਾਵ ਕੇ ਸਾਡੀ ਸੰਗਤ ਨੂੰ ਤੁਸੀਂ ਕਿਉਂ ਲੁੱਟਿਆ। ਸੋ ਪਲਟੋ ਤੁਮ ਤੇ ਹਮ ਲੀਨੇ, ਪਏ ਦੀਨ ਅਬ ਛੋੜਨ ਕੀਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੰਗਤ ਨੂੰ ਤੁਸੀਂ ਲੁੱਟਿਆ, ਇਸ ਗੱਲ ਦਾ ਅਸੀਂ ਪਲਟਾ ਲਿਆ ਹੈ, ਭਾਵ ਕੇ ਬਦਲਾ ਲਿਆ ਹੈ, ਇਸੇ ਕਰਕੇ ਤੁਹਾਡੇ ਘਰਾਂ ਨੂੰ ਲੁੱਟਿਆ ਗਿਆ ਹੈ, ਹਮਲਾ ਕੀਤਾ ਗਿਆ ਹੈ। ਭਏ ਦੀਨ ਅਬ ਛੋੜਨ ਕੀਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਹੁਣ ਤੁਸੀਂ ਦੀਨ ਹੋ ਕੇ ਬੇਨਤੀਆਂ ਕੀਤੀਆਂ ਨੇ, ਇਸੇ ਕਰਕੇ ਤੁਹਾਨੂੰ ਛੱਡਿਆ ਜਾ ਰਿਹਾ। ਜੋ ਅਬ ਕੋ ਕਰ ਹੀ ਅਪਰਾਧਾ, ਇਸ ਬਿਧ ਕੀ ਪੈ ਹੈ ਬਹੁ ਵਾਦਾ। ਅੱਜ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਫੇਰ ਕਦੇ ਤੁਸੀਂ ਐਸਾ ਅਪਰਾਧ ਕੀਤਾ ਤੇ ਫਿਰ ਯਾਦ ਰੱਖਿਓ, ਐਸੀ ਹੀ ਮਾਰ ਪਵੇਗੀ, ਅਗਲੀ ਵਾਰੀ ਤੁਹਾਨੂੰ ਕਿਸੇ ਨੂੰ ਮਾਫ਼ ਨਹੀਂ ਕੀਤਾ ਜਾਵੇਗਾ, ਮੌਤ ਦੀ ਸਜ਼ਾ ਹੋਵੇਗੀ। ਇਤਿਆਦਿਕ ਕਰਹਿ ਤ੍ਰਾਸ ਬਤਾਇਓ, ਦੁਰਗ ਕਿਤਕ ਘਰ ਸਹਿਤ ਟਹਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਚਨ ਕਰਕੇ ਉਹਨਾਂ ਦੇ ਮਨਾਂ ਦੇ ਅੰਦਰ ਬਹੁਤਾ ਹੀ ਜ਼ਿਆਦਾ ਸਤਿਗੁਰਾਂ ਨੇ ਡਰ ਪੈਦਾ ਕੀਤਾ ਹੈ। ਕਿਲੇ ਦੇ ਨਾਲ ਨਾਲ ਬਹੁਤਿਆਂ ਸਾਰਿਆਂ ਘਰਾਂ ਨੂੰ ਵੀ ਢਾਇਆ ਗਿਆ। ਇਸ ਪ੍ਰਕਾਰ ਕਰ ਗ੍ਰਾਮ ਉਜਾਰਾ, ਬਚਿਓ ਦੀਨ ਹੈ ਨਤ ਸਭ ਮਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਗ੍ਰਾਮ ਨੂੰ ਉਸ ਪਿੰਡ ਨੂੰ ਉਜਾੜ ਦੇ ਵਿੱਚ ਤਬਦੀਲ ਕਰ ਦਿੱਤਾ। ਜਿਹੜਾ ਦੀਨ ਹੋਇਆ ਉਹੀ ਬਚਿਆ, ਜਿਹੜਾ ਅੱਗੋਂ ਵੇਰਿਆ ਉਸਦਾ ਨਾਸ਼ ਕੀਤਾ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਜਰੂੜ ਪਿੰਡ ਦਾ ਨਾਸ਼ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਬਜਰੂੜ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ। ਕਰਨ ਸੰਗਤਾਂ ਸਦਾ ਫਰਿਆਦ ਹੋ, ਸਾਨੂੰ ਜ਼ਾਲਮ ਲੋਕ ਸਤਾਉਂਦੇ ਨੇ। ਅਸਾਂ ਜਦ ਤੋਂ ਸਿਰਾਂ ਤੇ ਕੇਸ ਰੱਖੇ, ਲੋਕ ਹਿੰਦੂ ਵੀ ਈਰਖਾ ਖਾਂਦੇ ਨੇ। ਸਦਾ ਬੋਲੀਆਂ ਠੋਲੀਆਂ ਰਹਿਣ ਕਰਦੇ, ਕਰ ਰਿਕਤਾਂ ਦਿਲ ਦੁਖਾਉਂਦੇ ਨੇ। ਕਹਿੰਦੇ ਚਾਲ ਨਵੀਂ ਤੁਸਾਂ ਕੱਢ ਲਈ, ਮੂੰਹ ਆਵਦੀ ਜੋ ਸੁਣਾਉਂਦੇ ਨੇ। ਮੁਸਲਮਾਨ ਤਾਂ ਬਹੁਤ ਹੀ ਵੱਟ ਖਾਂਦੇ, ਦਿਲੋਂ ਖਿੱਚਦੇ ਦੁੱਖ ਪਹੁੰਚਾਉਂਦੇ ਨੇ। ਫੜ ਲੁੱਟਦੇ ਸੰਗਤਾਂ ਆਉਂਦੀਆਂ ਨੂੰ, ਰਾਹ ਰੋਕ ਆਉਣੋ ਅਟਕਾਉਂਦੇ ਨੇ। ਜਿੰਦਾ ਹੀਲ ਤੁਸਾਂ ਤੱਕ ਆਉਂਦੇ ਹਾਂ, ਵੈਰੀ ਥਾਂ ਥਾਂ ਵੈਰ ਕਮਾਉਂਦੇ ਨੇ। ਇੰਨੀ ਦਿਨ ਹੀ ਸੰਗਤ ਦੜਪ ਵਿੱਚੋਂ, ਮਾਈ ਭਾਈ ਰਲ ਕੇ ਬਹੁਤੇ ਆਉਂਦੇ ਨੇ। ਲੁੱਟ ਲੈ ਬਜਰੂੜ ਦੇ ਰੰਗੜਾਂ ਨੇ, ਮਾਰ ਕੁੱਟ ਬਹੁਤੀ ਕਰਵਾਉਂਦੇ ਨੇ। ਉਹਨਾਂ ਆਣ ਫਰਿਆਦ ਪੁਕਾਰ ਕੀਤੀ, ਸਤਿਗੁਰਾਂ ਨੂੰ ਜੋਸ਼ ਚੜਾਉਂਦੇ ਨੇ। ਉਸੇ ਵਕਤ ਹੀ ਸਾਹਿਬ ਅਜੀਤ ਸਿੰਘ ਨੂੰ ਜਥਾ ਦੇ ਕੇ ਥਾਪੀ ਕੰਡ ਲਾਉਂਦੇ ਨੇ। ਬੱਚਾ ਕਰੋ ਸਿੱਧੇ ਮਾਰ ਪਾਜੀਆਂ ਨੂੰ, ਸਿੱਖ ਕਰ ਮਾਰੋ ਮਾਰ ਤਾਉਂਦੇ ਨੇ। ਪਿੱਛੋਂ ਆਪ ਵੀ ਗੁਰੂ ਜੀ ਚੜ ਆਏ, ਆ ਰੰਗੜਾਂ ਨੂੰ ਘੇਰਾ ਪਾਉਂਦੇ ਨੇ। ਲੁੱਟ ਕੁੱਟ ਕੇ ਮਾਰ ਕਰਤਾਰ ਸਿੰਘਾ, ਬਜਰੂੜ ਨੂੰ ਖਾਕ ਮਿਲਾਉਂਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੁੱਟ ਮਾਰ ਕਰਕੇ ਉਸ ਬਜਰੂੜ ਨੂੰ ਖਾਕ ਦੇ ਵਿੱਚ ਮਿਲਾ ਦਿੱਤਾ ਜਿਨ੍ਹਾਂ ਨੇ ਸੰਗਤ ਨੂੰ ਲੁੱਟਿਆ ਸੀ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਭੇਜਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਪਿੱਛੇ ਗਏ। ਇਸ ਤਰੀਕੇ ਦੇ ਨਾਲ ਉਸ ਬਜਰੂੜ ਦੇ ਵਾਸੀਆਂ ਨੂੰ ਦੰਡ ਦਿੱਤਾ ਗਿਆ। ਸਿੰਘ ਜੋ ਮਰੇ ਦਾਹ ਕਰਵਾਏ, ਕਾਇਲ ਹੋਤੇ ਸੰਗ ਉਚਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਜਿਹੜੇ ਸਿੰਘ ਸੂਰਮੇ ਸ਼ਹੀਦ ਹੋ ਚੁੱਕੇ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਹੜੇ ਕਾਇਲ ਸਨ, ਜਿਹੜੇ ਜ਼ਖਮੀ ਸਨ, ਉਹਨਾਂ ਨੂੰ ਚੁੱਕਿਆ ਗਿਆ ਸਾਂਭ ਸੰਭਾਲ ਕਰਨ ਦੇ ਲਈ।
ਗੁੱਜੜ ਰੰਗੜ ਸੈਂਕਰ ਮਾਰਾ, ਤੈਂ ਤੇ ਪਏ ਪ੍ਰਭੂ ਇਸ ਵਾਰਾ।
ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੁੱਜਣਾ ਤੇ ਰੰਗਣਾ ਦਾ ਨਾਸ ਕੀਤਾ ਗਿਆ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ।
ਬਾਜੀ ਬਾਂਬਰਣ ਜੀਤ ਨਗਾਰਾ, ਪਹੁੰਚੇ ਆਨੰਦਪੁਰੀ ਮਜਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਚੀ ਆਵਾਜ਼ ਦੇ ਨਾਲ ਰਣਜੀਤ ਨਾਂ ਦੇ ਨਗਾਰੇ ਨੂੰ ਖੜਕਾਇਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਨਗਾਰੇ ਨੂੰ ਖੜਕਾਉਂਦੇ ਹੋਏ ਆਨੰਦਪੁਰ ਨਗਰੀ ਦੇ ਵਿੱਚ ਪਹੁੰਚ ਗਏ। ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਮਾਰ ਗ੍ਰਾਮ ਬਜ ਰੂੜ ਕੋ ਦੁੰਦ ਵਧੀਹ ਬਜਾਏ, ਫਤਿਹ ਪਾਏ ਪੁਰ ਮੈਂ ਪ੍ਰਵਿਸ਼ੇ, ਗਰਜੇ ਫਤਿਹ ਬੁਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਜਰੂੜ ਪਿੰਡ ਦੇ ਵਾਸੀਆਂ ਨੂੰ ਦੰਡ ਦੇ ਕੇ ਤੇ ਜਿੱਤ ਦਾ ਨਗਾਰਾ ਖੜਕਾਇਆ ਗਿਆ ਹੈ। ਸਤਿਗੁਰੂ ਜੀ ਜਿੱਤ ਦੀ ਪ੍ਰਾਪਤੀ ਕਰਕੇ ਆਨੰਦਪੁਰ ਨਗਰੀ ਦੇ ਵਿੱਚ ਪਹੁੰਚੇ ਨੇ। ਕਵੀ ਜੀ ਲਿਖਦੇ ਨੇ ਕਿ ਉੱਚੀ ਆਵਾਜ਼ ਦੇ ਨਾਲ ਫਿਰ ਫਤਿਹ ਬੁਲਾਈ ਗਈ। ਜਹ ਕਹਿ ਸੁਧ ਪਸਰੀ ਪਾ ਜੰਗ, ਦੁਰਗ ਦੀਹ ਦਿੜ ਤਤ ਛਿਨ ਭੰਗ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਜੰਗ ਹੋਇਆ ਸੀ ਇਸ ਦੀ ਖਬਰ ਆਸੇ ਪਾਸੇ ਬਹੁਤੀ ਜ਼ਿਆਦਾ ਫੈਲ ਗਈ ਹੈ। ਲੋਕ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਵੱਡਾ ਜੰਗ ਲੜਿਆ ਗਿਆ, ਉਨ੍ਹਾਂ ਦਾ ਕਿਲਾ ਵੀ ਢਾ ਦਿੱਤਾ ਗਿਆ ਤੇ ਵੈਰੀਆਂ ਦੇ ਅੰਗਾਂ ਨੂੰ ਤੋੜਿਆ ਗਿਆ। ਆਰੇ ਉਨ੍ਹਾਂ ਕੋਈ ਸਿੰਘਣ ਆਗੇ, ਉਬਰੇ ਦੀਨ ਪਏ ਕੈ ਪਾਗੇ। ਲੋਕੀ ਗੱਲਾਂ ਕਰਦੇ ਨੇ ਕਿ ਸਿੰਘਾਂ ਦੇ ਦਲ ਦੇ ਅੱਗੇ ਕੋਈ ਵੀ ਅੜਿਆ ਨਹੀਂ, ਉਬਰੇ ਦੀਨ ਪਏ ਕੈ ਪਾਗੇ, ਭਾਵ ਕੇ ਨੀਵੇਂ ਹੋ ਕੇ ਬਚੇ ਵੈਰੀ ਜਾਂ ਫਿਰ ਦੌੜ ਕੇ ਬਚੇ। ਪੰਥ ਵਿਸਾਲ ਬੇਦਤ ਨਿਤ ਪਾਇਓ, ਸਭਿਨ ਚੁਗਿਰ ਦੇ ਡਰ ਉਪ ਜਯੋ। ਵੱਡਾ ਜਿਹੜਾ ਖਾਲਸਾ ਪੰਥ ਹੈ ਉਹ ਵਿਸ਼ਾਲ ਪ੍ਰਗਟ ਹੋਇਆ ਹੈ, ਚਾਰੇ ਪਾਸੇ ਜਿੰਨੇ ਬਹੁਤੇ ਜ਼ਿਆਦਾ ਵੈਰੀਆਂ ਨੂੰ ਡਰਾ ਦਿੱਤਾ ਹੈ। ਸਿੰਘਣ ਕੋ ਸੰਗਰ ਲੱਖ ਗਾਡੋ, ਕੌਣ ਸਪਾਟੇ ਆਗੇ ਹੋਏ ਠਾਡੋ। ਲੋਕੀ ਗੱਲਾਂ ਕਰਦੇ ਨੇ ਕਿ ਸਿੰਘ ਜਦੋਂ ਲੜਦੇ ਨੇ, ਸੰਗਰ ਕਰਦੇ ਨੇ, ਗਾੜਾ ਜੰਗ ਮਚਾਉਂਦੇ ਨੇ, ਉਸ ਵੇਲੇ ਕਿਹੜਾ ਸ਼ਸਤਰਧਾਰੀ ਸੂਰਮਾ ਹੋਵੇਗਾ ਜਿਹੜਾ ਕਿ ਅੱਗੇ ਡਟੇਗਾ। ਤਬ ਤੇ ਡਰ ਤਰ ਗ੍ਰਾਮ ਵਿਸਾਲਾ, ਸੰਗਤ ਕੋ ਨ ਕਹਿ ਕਿਸ ਕਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਇਸ ਵਾਰਤਾ ਨੂੰ ਸੁਣ ਕੇ ਬਹੁਤੇ ਸਾਰੇ ਪਿੰਡਾਂ ਨੇ ਡਰ ਨੂੰ ਧਾਰਨ ਕੀਤਾ ਹੈ ਤੇ ਸੰਗਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਨ੍ਹਾਂ ਨੇ ਫਿਰ ਨੁਕਸਾਨ ਨਹੀਂ ਪਹੁੰਚਾਇਆ। ਸੰਧਿਆ ਸੁਬਹ ਚਲੀ ਮਗ ਆਵੇ, ਦੁਸ਼ਟ ਮਿਲੇ ਕੋ ਹਾਥ ਨਾ ਪਾਵੇ। ਭਾਵ ਕੇ ਸੰਗਤ ਹੁਣ ਨਿਡਰ ਹੋ ਗਈ ਹੈ, ਭਾਵੇਂ ਸ਼ਾਮਾਂ ਨੂੰ ਆਵੇ, ਭਾਵੇਂ ਸਵੇਰਾਂ ਨੂੰ ਆਵੇ, ਵੇਲੇ ਆਵੇ, ਕਵੇਲੇ ਆਵੇ, ਕਦੇ ਵੀ ਆਵੇ, ਸੰਗਤ ਨੂੰ ਕਿਸੇ ਵੀ ਵੈਰੀ ਦੇ ਵੱਲੋਂ ਰੋਕਿਆ ਨਹੀਂ ਜਾਂਦਾ। ਕਵੀ ਜੀ ਲਿਖਦੇ ਨੇ ਦੁਸ਼ਟ ਮਿਲੇ ਕੋ ਹਾਥ ਨਾ ਪਾਵੇ। ਦੁਸ਼ਟ ਤੇ ਜ਼ਰੂਰ ਮਿਲਦੇ ਨੇ ਪਰ ਕਵੀ ਜੀ ਲਿਖਦੇ ਨੇ ਕਿ ਕੋਈ ਸੰਗਤ ਨੂੰ ਹੱਥ ਨਹੀਂ ਪਾਉਂਦਾ। ਪ੍ਰਥਮ ਆਲ ਸੁਣ ਕੋ ਮਾਰਾ, ਨੋਹ ਬਜ ਰੂੜ ਬਹੁਰ ਸੰਗਾਰਾ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਆਲਸੂਣ ਪਿੰਡ ਨੂੰ ਮਾਰਿਆ ਗਿਆ ਸੀ, ਇਸ ਤੋਂ ਬਾਅਦ ਫਿਰ ਨੋਹ ਪਿੰਡ ਦਾ ਨਾਸ ਕੀਤਾ ਸੀ। ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਬਜਰੂੜ ਪਿੰਡ ਦੇ ਵਾਸੀਆਂ ਨੂੰ ਦੰਡ ਦਿੱਤਾ ਹੈ, ਕਿਉਂਕਿ ਇਤਿਹਾਸ ਦੇ ਵਿੱਚ ਐਸੇ ਪ੍ਰਸੰਗ ਆਏ ਸਨ, ਆਲਸੂਣ ਦੇ ਵਿੱਚ ਵੀ ਐਸੇ ਹੀ ਸੰਗਤ ਦੇ ਵੈਰੀ ਸਨ, ਨੋਹ ਪਿੰਡ ਦੇ ਵਾਸੀਆਂ ਨੇ ਵੀ ਸੰਗਤ ਨੂੰ ਲੁੱਟਿਆ ਸੀ ਤੇ ਬਜਰੂੜ ਦੇ ਵਾਸੀਆਂ ਨੇ ਵੀ ਇਹੀ ਕੰਮ ਕੀਤਾ, ਇਸੇ ਕਰਕੇ ਇਹਨਾਂ ਨੂੰ ਬਹੁਤਾ ਜ਼ਿਆਦਾ ਦੰਡ ਦਿੱਤਾ ਗਿਆ। ਜੋ ਅਬ ਸੰਗਤ ਕੋ ਕਰ ਪਾਵੇ, ਤਿੰਨ ਮਾਨੇ ਦੇ ਆਪ ਉਜਰਾਵੇ। ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਹੁਣ ਇਸ ਵੇਲੇ ਜਿਹੜਾ ਵੀ ਕੋਈ ਸੰਗਤ ਨੂੰ ਹੱਥ ਪਾਵੇਗਾ, ਤਿੰਨ ਮਾਨੇ ਦੇ ਆਪ ਉਜਰਾਵੇ, ਭਾਵ ਕੇ ਬਜਰੂੜ ਦੇ ਵਾਸੀਆਂ ਦੀ ਤਰ੍ਹਾਂ ਉਨ੍ਹਾਂ ਦਾ ਵੀ ਹਸ਼ਰ ਹੋਵੇਗਾ। ਲੈਣ ਰਹਿ ਦੇਨੋ ਬਣ ਜਾਏ, ਮਰਨ ਹੋਏ ਪੁਣ ਘਰ ਉਜਰਾਏ। ਭਾਵ ਕੇ ਸਾਰੇ ਡਰਦੇ ਨੇ ਕਿ ਲੈਣਾ ਤੇ ਕਿਤੇ ਰਿਹਾ, ਸਗੋਂ ਦੇਣਾ ਬਣ ਜਾਏਗਾ। ਭਾਵ ਕੇ ਸੰਗਤ ਨੂੰ ਲੁੱਟਣਾ ਕੀ ਹੈ, ਸਤਿਗੁਰੂ ਜੀ ਬਾਅਦ ਦੇ ਵਿੱਚ ਹਮਲਾ ਕਰਨਗੇ ਤੇ ਜਿਹੜੀਆਂ ਸਾਡੀਆਂ ਪਹਿਲੀਆਂ ਚੀਜ਼ਾਂ ਨੇ ਉਹ ਵੀ ਲੁੱਟੀਆਂ ਜਾਣਗੀਆਂ। ਇਸ ਕਰਕੇ ਲੈਣ ਦਾ ਬਦਲਾ ਦੇਣੇ ਵਿੱਚ ਤਬਦੀਲ ਹੋ ਜਾਏਗਾ। ਮਰਨ ਹੋਏ ਪੁਣ ਘਰ ਉਜਰਾਏ, ਇੱਕ ਤੇ ਮੌਤ ਹੋਵੇਗੀ ਤੇ ਦੂਸਰਾ ਘਰ ਉਜੜ ਜਾਣਗੇ। ਸ੍ਰੀ ਗੁਰ ਗੋਬਿੰਦ ਸਿੰਘ ਹਠੀਲਾ, ਕੌਣ ਯਾਰੈ ਤਿੰਨ ਸੰਗ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਹਠੀਲੇ ਨੇ, ਕੌਣ ਐਸਾ ਵੈਰੀ ਹੈ ਜਿਹੜਾ ਕਿ ਸਤਿਗੁਰਾਂ ਦੇ ਸਾਹਮਣੇ ਅੜ ਸਕਦਾ।
ਇਤਿਆਦਿਕ ਕਹਿ ਆਪਸ ਮਾਹੀ, ਡਰ ਤਰ ਮਗ ਲੂਟਤ ਕੋ ਨਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਆਪਸ ਦੇ ਵਿੱਚ ਕਰਦੇ ਨੇ, ਬਹੁਤਾ ਜ਼ਿਆਦਾ ਡਰ ਨੂੰ ਧਾਰਨ ਕਰਦੇ ਨੇ ਤੇ ਰਸਤੇ ਆਉਂਦੀ ਹੋਈ ਸੰਗਤ ਨੂੰ ਕਦੇ ਵੀ ਲੁੱਟਿਆ ਨਹੀਂ ਜਾਂਦਾ।
ਬਾਟ ਪਾਰ ਠੱਗ ਚੋਰ ਸੁਯਾਰ, ਗਹਿ ਗਹਿ ਕੈਦ ਕੇ ਦੀਨੇ ਮਾਰ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਮਾਜ ਦਾ ਸੁਧਾਰ ਵੀ ਕੀਤਾ ਹੈ। ਕਵੀ ਜੀ ਲਿਖਦੇ ਨੇ ਬਾਟ ਪਾਰ ਠੱਗ ਚੋਰ ਜੋ ਯਾਰ, ਗਹਿ ਗਹਿ ਕੈਦ ਕੇ ਦੀਨੇ ਮਾਰ। ਬਾਟ ਪਾਰਾਂ ਨੂੰ ਜਿਹੜੇ ਕਿ ਰਸਤਿਆਂ ਦੇ ਵਿੱਚ ਬਹਿ ਕੇ ਲੁੱਟਾਂ ਖੋਹਾਂ ਕਰਦੇ ਨੇ, ਉਹਨਾਂ ਨੂੰ ਆਖਿਆ ਜਾਂਦਾ ਹੈ ਬਾਟ ਪਾਰ। ਐਸੇ ਬਾਟ ਪਾਰਾਂ ਨੂੰ, ਇਸ ਤੋਂ ਇਲਾਵਾ ਠੱਗਾਂ ਨੂੰ, ਚੋਰਾਂ ਨੂੰ ਤੇ ਯਾਰਾਂ ਨੂੰ, ਬਹੁਤਿਆਂ ਸਾਰਿਆਂ ਦੁਸ਼ਕਰਮੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੜਿਆ, ਕਈਆਂ ਨੂੰ ਕੈਦ ਕੀਤਾ ਤੇ ਕਈਆਂ ਦਾ ਸੰਘਾਰ ਕੀਤਾ।
ਦਬ ਕੇ ਦੁਸ਼ਟ ਤੇਜ ਗੁਰ ਹੇਰਾ, ਭਏ ਸ਼ਾਂਤ ਜਿੱਤ ਕਿੱਤ ਤੇ ਸਵੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਦੁਸ਼ਟ ਸੀ ਉਹ ਤੇ ਦਬਕ ਗਏ ਨੇ ਸਤਿਗੁਰਾਂ ਦੇ ਵੱਡੇ ਪ੍ਰਤਾਪ ਨੂੰ ਦੇਖ ਕੇ। ਇਸ ਤਰੀਕੇ ਦੇ ਨਾਲ ਹਰ ਇੱਕ ਤਰਫ ਬਹੁਤੀ ਜ਼ਿਆਦਾ ਸ਼ਾਂਤੀ ਫੈਲ ਗਈ।
ਪੰਥੀ ਸੁਖ ਸੋ ਮਾਰਗ ਚਲੇ, ਗ੍ਰਸਤੀ ਮਨਜ ਆਨੰਦ ਸੋ ਮਿਲੇ।
ਹੁਣ ਇਕੱਲੀ ਸੰਗਤ ਤੇ ਨਹੀਂ ਸੀ ਆਉਂਦੀ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ, ਇਸ ਤੋਂ ਇਲਾਵਾ ਆਮ ਜਿਹੜੇ ਲੋਕ ਨੇ ਉਹ ਵੀ ਤੇ ਰਸਤਿਆਂ ਦੇ ਰਾਹੀਂ ਲੰਘਿਆ ਕਰਦੇ ਸਨ, ਜਿਨ੍ਹਾਂ ਨੂੰ ਚੋਰ ਡਾਕੂ ਲੁੱਟ ਲੈਂਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਹੀਆਂ ਦੇ ਵਾਸਤੇ ਵੀ ਹੁਣ ਸੁਖ ਦਾ ਮਾਰਗ ਬਣ ਗਿਆ, ਸੁਖ ਦਾ ਰਸਤਾ ਬਣ ਗਿਆ। ਇਸ ਤੋਂ ਇਲਾਵਾ ਜਿਹੜੇ ਗ੍ਰਸਤੀ ਲੋਕ ਨੇ ਉਹ ਵੀ ਬੜੇ ਆਨੰਦ ਦੇ ਨਾਲ ਹੀ ਇੱਕ ਦੂਜੇ ਤਰਫ ਜਾਂਦੇ ਨੇ ਤੇ ਮਿਲਦੇ ਨੇ।
ਕਲਗੀ ਤਰਕੋ ਦੇਤ ਅਸੀਸ, ਕਰੋ ਰਾਜ ਜੀਵੋ ਜੁਗ ਬੀਸ।
ਇਸ ਕਰਕੇ ਐਸੀ ਸ਼ਾਂਤੀ ਵਰਤਾਈ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਲੋਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬਹੁਤੀਆਂ ਜ਼ਿਆਦਾ ਅਸੀਸਾਂ ਦਿੰਦੇ ਨੇ। ਕਹਿੰਦੇ ਨੇ ਕਰੋ ਰਾਜ ਜੀਵੋ ਜੁਗ ਬੀਸ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੁਸੀਂ ਹਮੇਸ਼ਾ ਜਿਉਂਦੇ ਰਹੋ, ਜੁਗ ਬੀਸ ਭਾਵ ਕੇ 20 ਜੁਗਾਂ ਤੱਕ ਤੁਹਾਡਾ ਰਾਜ ਇਸੇ ਤਰੀਕੇ ਦੇ ਨਾਲ ਹੀ ਬਰਕਰਾਰ ਰਵੇ। ਐਸੀਆਂ ਲੋਕਾਂ ਦੇ ਵੱਲੋਂ ਅਸੀਸਾਂ ਨੇ।
ਸਾਗਰੀ ਦੂਣ ਤਰਾਸ ਕੋ ਪਾਇਓ, ਜਬਰੀ ਕਰਨ ਨਹਾਥ ਉਠਾਇਓ।
ਇਸ ਤਰੀਕੇ ਦੇ ਨਾਲ ਉਸ ਸਾਰੀ ਦੂਣ ਦੇ ਵਿੱਚ ਸਤਿਗੁਰਾਂ ਦਾ ਬਹੁਤਾ ਜ਼ਿਆਦਾ ਡਰ ਪਸਰਿਆ ਹੈ।
ਜਬਰੀ ਕਰਨ ਨਾ ਹੱਥ ਉਠਾਇਓ,
ਭਾਵ ਕੇ ਜ਼ੋਰ ਜ਼ਬਰਦਸਤੀ ਕਰਨ ਦੇ ਵਾਸਤੇ ਕੋਈ ਵੀ ਦੀਨ ਦੇ ਉੱਤੇ ਹੱਥ ਨਹੀਂ ਚੁੱਕਦਾ।
ਮਨੋ ਧਰਮ ਕੀ ਨੀਵ ਉਸਾਰੀ, ਪਸਰਿਓ ਸੁਜਸ ਕਿਦੋ ਫੁੱਲ ਵਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਮੰਨ ਲਓ ਕਿ ਜਿਵੇਂ ਧਰਮ ਦੀ ਨੀਂਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸਾਰ ਦਿੱਤਾ ਹੋਵੇ, ਬਣਾ ਦਿੱਤਾ ਹੋਵੇ।
ਪਸਰਿਓ ਸੁਜਸ ਕਿਦੋਂ ਫੁਲਵਾਰੀ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਨੂੰ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਫੈਲਿਆ ਹੈ ਕਿ ਜਿਵੇਂ ਜਸ ਦੀ ਫੁਲਵਾੜੀ ਖਿੜੀ ਹੋਵੇ।
ਸੰਗਤ ਦੂਰ ਦੂਰ ਤੇ ਆਵੇ, ਅਜਬ ਉਪਾਇਨ ਅਣਗਣ ਲਿਆਵੇ।
ਦੂਰਾਂ ਦੂਰਾਂ ਤੋਂ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ। ਅਨੇਕਾਂ ਪ੍ਰਕਾਰ ਦੀਆਂ ਅਲੌਕਿਕ ਤੇ ਵਡਮੁੱਲੀਆਂ ਜਿਹੜੀਆਂ ਭੇਟਾਵਾਂ ਨੇ ਉਹ ਸੰਗਤ ਦੇ ਵੱਲੋਂ ਅਰਪਣ ਹੁੰਦੀਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ।
ਤਰੈ ਕੇਸ ਕਛ ਪਹਿਰੈ ਜੇਈ, ਰਹਿ ਸਮੀਪ ਪ੍ਰਭੂ ਕੇ।
ਜਿਹੜੇ ਕੇਸਾਂ ਨੂੰ ਧਾਰਨ ਕਰਦੇ ਨੇ, ਜਿਹੜੇ ਤੇੜ ਕਛਹਿਰਾ ਪਹਿਨਦੇ ਨੇ, ਐਸੇ ਜਿਹੜੇ ਸਿੱਖ ਨੇ ਉਹ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੀਪ ਰਹਿੰਦੇ ਨੇ, ਲਾਗੇ ਰਹਿੰਦੇ ਨੇ।
ਜੋ ਆਵਤ ਹੈ ਦਰਸ਼ਨ ਹੇਤ, ਤਿਨ ਉਪਦੇਸ਼ ਤਿਸੀ ਬਿਦ ਦੇਤ।
ਜਿਹੜਾ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਆਉਂਦਾ ਹੈ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਇਹੀ ਉਪਦੇਸ਼ ਦਿੱਤਾ ਜਾਂਦਾ ਹੈ। ਕੀ ਉਪਦੇਸ਼ ਦਿੱਤਾ ਜਾਂਦਾ ਹੈ ਕਵੀ ਜੀ ਅੱਗੇ ਬਿਆਨ ਕਰਦੇ ਨੇ। तार कछ केस शस्त्र तन बांधो तुरक दुष्ट जन गण को साधो। सतगुरु सचे पातशाह जी उपदेश करदे ने कि कशहरे नू धारण करो, केसा नू रखो, इस तो इलावा हथियारा नू अपने शरीर दे उते सजावो। तुरक दुष्ट जन गण को साधो, भाव के जेकर तुसी हथियारां दे धारणी बनोगे तां ही तुरकां ते दुष्टां नू साध्या जा सकेगा, उन्हां नू सवारिया जा सकेगा।
जे कर आयद होवत पास, हाथ न पाए सकै रिप तास।
कवि संतोख सिंह जी लिखदे ने कि सतगुरु जी सारिआं नू उपदेश देंदे ने कि जेकर शस्त्र होणगे तुहाडे कोल ते कोई भी जिहड़ा वैरी है ओह हथ नहीं पाएगा तुहानू, क्योंकि वैरी दे मन दे विच हथियारां दा डर होवेगा।
शास्त्रण को यदक प्रतापो, निवै जगत जन है त्रित आपो।
सतगुरु जी कहंदे ने कि शस्त्रां दा पाव के हथियारां दा बहुत वड्डा प्रताप है, निवै जगत जन है त्रित आपो। सतगुरु सच्चे पातशाह जी कहंदे ने कि जगत दे लोक न्यूंदे हन ते अपने आप नूं वी धीरज रहिंदी है जेकर हथियारां दे धारनी बनिया जावे। इस करके सतगुरु सच्चे पातशाह जी सारी संगत नूं उपदेश देंदे ने कि तुसीं हथियारां दे धारनी बनो तां कि कोई भी वैरी तुहानूं कमजोर जाण के तुहाडे उत्ते हमला ना करे। सतगुरु सच्चे पातशाह जी ने इस तरीके दे नाल संगतां नूं उपदेश दित्ता है, हुक्म कीता है।
एहो जिहियां शिकायतां नित आवण, वैरी दिनो दिन करन वधाओ सबे। गुरां संगतां नूं दिते हुक्म पक्के, छड कायरता वीर बन जाओ सबे। नेरे भगत बनिया हुण नहीं सरनी, माला छड तलवार सजाओ सबे। भगत अंदरों ते बाहरों वीर योधे, बन वैरियां ताई दिखाओ सबे। साडी आगिया है माई पाई ताई, हर वक्त हथियार रखाओ सबे। कोई बिना हथियार ना नजर आवे, साडे दर्शना नू जदों आओ सबे। जिहा टकरे उसनू ओहो जिहा, अगों टकरो चार ठहराओ सबे। उत्ते धर्म दे के जिंद सफल मरना, रखो युद्ध दा दिल ते चाओ सबे। जो जमिया उसने मर जाना, खौफ मरण दा नहीं रखाओ सबे। जिथे टाकरा वैरियां नाल पवे, रल खूब तलवार खड़काओ सबे। रखो सिरों परे डेरे सदा लाई, एक जान हो रहो पिराओ सबे। बनो वीर योदे करतार सिंगा, राजे योगी हो धर्म कमाओ सबे।
कवि करतार सिंह जी कलास वाली लिखदे ने कि सतगुरु गोविंद सिंह सच्चे पातशाह जी ने आख्या कि हुण तुसीं माला नूं छड्ड दिओ ते तलवार दे धारणी बनो, क्योंकि समा ऐसा है वैरियां नूं सोधण दी लोड़ है। इस करके सतगुरां ने हुक्म कीता है सारियां संगतां नूं कि जदों भी दर्शनां दे वास्ते आउणा होवे उदों हथियारां नूं सजा के ही आया जावे तां कि कोई भी वैरी तुहानूं रोकण दी जरूरत ना करे। इस तरीके दे नाल सतगुरां ने हुक्म दित्ते।
नहीं मसंद लेते गोरकार, सिख आप यान दरबार।
ग्रंथाकार भाई संतोख सिंह जी लिखदे ने केस तो इलावा सतगुरु गोविंद सिंह सच्चे पातशाह जी ने मसंद प्रथा नूं बंद कर दिता है। कोई भी मसंद किसे भी सिख दे घर दे विच जाके कोई किसे प्रकार दी उगराही नहीं करदा, संगत अपने आप ही सतगुरां दे चरणां दे विच भेटा आण के अर्पण करदी।
नई रीत कल गी तारकीनी, सागरे देश बदेशन चीनी।
इस तरीके दे नाल कवि संतोख सिंह जी लिखदे ने कि नवी ही जिहड़ी रीत है ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਲਾ ਦਿੱਤੀ ਹੈ। ਸਗਰੇ ਦੇਸ਼ ਵਿਦੇਸ਼ਨ ਜੀਨੇ, ਭਾਵ ਕੇ ਸਾਰਿਆਂ ਇਲਾਕਿਆਂ ਦੇ ਵਿੱਚ ਦੂਰਾਂ ਦੂਰਾਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਜਿਹੜੀ ਰੀਤੀ ਹੈ ਉਹ ਪਸਰ ਗਈ। ਇਸ ਬਿਦ ਕੇ ਤੱਕ ਮਾਸ ਬਿਤਾਏ, ਫਾਗਣ ਮੈਂ ਸਿੱਖ ਦਰਸ਼ਨ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਰੀਤੀ ਦੇ ਨਾਲ ਬਹੁਤੇ ਸਾਰੇ ਮਹੀਨੇ ਬਤੀਤ ਹੋ ਗਏ। ਆਖਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੱਗਣ ਦਾ ਮਹੀਨਾ ਆ ਗਿਆ ਹੈ, ਹੋਲੀ ਦਾ ਦਿਨ ਹੈ, ਇਸ ਕਰਕੇ ਸੰਗਤਾਂ ਦੂਰਾਂ ਦੂਰਾਂ ਤੋਂ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚ ਰਹੀਆਂ ਨੇ। ਹੋਲਾ ਕੀਓ ਆਣ ਤਿਸ ਕਾਲਾ, ਗਿਆਨੀ ਧਿਆਨੀ ਸਿੱਖ ਬਿਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨੀਆਂ ਤੇ ਹੋਲੀ ਮਨਾਉਂਦੀ ਹੈ, ਪਰ ਸਤਿਗੁਰੂ ਦੇ ਘਰ ਦੇ ਵਿੱਚ ਹੋਲਾ ਮਨਾਇਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਹੋਲਾ ਕੀ ਉਹ ਆਣ ਤੇ ਸਕਾਲਾ, ਉਸ ਵੇਲੇ ਹੋਲੇ ਦੇ ਮੇਲੇ ਨੂੰ ਸਤਿਗੁਰਾਂ ਦੇ ਕੋਲ ਮਨਾਇਆ ਗਿਆ ਹੈ, ਜਿਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਵੱਡੇ ਵੱਡੇ ਗਿਆਨੀ ਆਏ ਨੇ, ਵੱਡੇ ਵੱਡੇ ਧਿਆਨੀ ਆਏ ਨੇ, ਧਿਆਨ ਦੀ ਸਾਧਨਾ ਕਰਨ ਵਾਲੇ ਤੇ ਸਿੱਖ ਬਿਸਾਲਾ ਵੱਡੇ ਵੱਡੇ ਪ੍ਰਮੁੱਖ ਸਿੱਖ ਪਹੁੰਚੇ ਨੇ। ਗੁਰੂ ਨਿਕਟ ਹੋਰੀ ਪਛਚਾਤ, ਸੰਗਤ ਕੇ ਸਿੱਖ ਬੋਲੇ ਬਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਧੂਮ ਧਾਮ ਦੇ ਨਾਲ ਹੋਲਾ ਮਹੱਲਾ ਮਨਾਇਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਲੇ ਦੇ ਮੇਲੇ ਦੀ ਸਮਾਪਤੀ ਤੋਂ ਬਾਅਦ ਸਤਿਗੁਰਾਂ ਦੇ ਲਾਗੇ ਹੋ ਕੇ ਸਿੱਖਾਂ ਨੇ ਕੋਈ ਅਰਜ ਕੀਤੀ। ਪਾਤਸ਼ਾਹ ਸੁਣੀਐ ਇਸ ਬਾਰੀ, ਪਾਇਓ ਤਸਾ ਫਾਗ ਕੋ ਪਾਰੀ। ਜਿਹੜੇ ਪ੍ਰਮੁੱਖ ਸਤਿਗੁਰਾਂ ਦੇ ਨਿਕਟਵਰਤੀ ਸੇਵਕ ਨੇ ਉਹ ਹੋਲੀ ਦੀ ਸਮਾਪਤੀ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਦੇ ਨੇ, ਪਾਤਸ਼ਾਹ ਸੁਣੀਐ ਇਸ ਬਾਰੀ, ਹੇ ਸੱਚੇ ਪਾਤਸ਼ਾਹ ਜੀ ਸੁਣੋ ਐਸ ਵਾਰੀ, ਪਾਇਓ ਤਸਾ ਫਾਗ ਕੋ ਪਾਰੀ। ਭਾਵ ਕੇ ਐਸ ਵਾਰੀ ਸੱਚੇ ਪਾਤਸ਼ਾਹ ਬੜੇ ਉਤਸ਼ਾਹ ਦੇ ਨਾਲ ਇਸ ਹੋਲੇ ਦੇ ਮੇਲੇ ਨੂੰ ਮਨਾਇਆ ਗਿਆ ਹੈ। ਇਸ ਤਰ੍ਹਾਂ ਪ੍ਰਮੁੱਖ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਇਹ ਜਿਹੜੀ ਸਾਖੀ ਹੈ ਇਹ 100 ਸਾਖੀ ਦੇ ਵਿੱਚ ਵੀ ਦਰਜ ਹੈ। ਇਹ 100 ਸਾਖੀ ਦੀ 33ਵੀਂ ਸਾਖੀ ਹੈ, ਜਿਹਦਾ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਇੱਥੇ ਬਿਆਨ ਕੀਤਾ। ਜਿਹੜੀ ਬਾਕੀ ਦੀ ਸਾਖੀ ਰਹਿ ਚੁੱਕੀ ਹੈ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਆਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਇਹ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ, ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂ ਤੇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।